ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਸਤਨਾਮ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਛੰਤ ਮਹੱਲਾ ਤੀਜਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵਹੁ, ਗੁਰਮੁਖ ਹਰ ਫਲ ਪਾਵਹੁ, ਸੁਖ ਸੋਹਿਲੜਾ ਹਰ ਧਿਆਵਹੁ, ਗੁਰਮੁਖ ਹਰ ਫਲ ਪਾਵਹੁ, ਗੁਰਮੁਖ ਫਲ ਪਾਵਹੁ, ਹਰ ਨਾਮ ਧਿਆਵਹੁ, ਜਨਮ ਜਨਮ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰ ਆਪਣੇ ਵਿਟਹੁ, ਜਿਨ ਕਾਰਜ ਸਭ ਸਵਾਰੇ, ਹਰ ਪ੍ਰਭ ਕਿਰਪਾ ਕਰੇ ਹਰ ਜਪਹੁ, ਸੁਖ ਫਲ ਹਰ ਜਨ ਪਾਵਹੁ, ਨਾਨਕ ਕਹੈ ਸੁਣਹੁ ਜਨ ਪਾਈ, ਸੁਖ ਸੋਹਿਲੜਾ ਹਰ ਧਿਆਵਹੁ, ਹਰ ਪ੍ਰਭ ਕਿਰਪਾ ਕਰੇ ਹਰ ਜਪਹੁ, ਸੁਖ ਫਲ ਹਰ ਜਨ ਪਾਵਹੁ, ਨਾਨਕ ਕਹੈ ਸੁਣਹੁ ਜਨ ਪਾਈ, ਸੁਖ ਸੋਹਿਲੜਾ ਹਰ ਧਿਆਵਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ, ਇੱਕ ਅਦੁੱਤੀ ਗੁਰੂ ਨਾਨਕ ਦੇਵਾ, ਓਅੰਕਾਰ ਗੁਰ ਅੰਗਦ ਅਭੇਵਾ, ਸਤ ਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰਵਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣ ਖਾਨੀ, ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ, ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ, ਅਜੂਨੀ ਤੇਗ ਬਹਾਦਰ ਰਾਏ, ਸੈ ਭੰਗੁਰ ਦਸ਼ਮੇਸ਼ ਸਹਾਈ, ਗੁਰ ਪ੍ਰਸਾਦ ਗੁਰੂ ਗ੍ਰੰਥ ਗਿਆਨਾ, सब तेरा। तू अंतर जामी पुरख भगवान, दासन दास कह जन नानक, जेहा तू कराए हे तेहा हों करी वखियान। कहां बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। दसां पातशाहियां दी आत्मक जागदी जोत, ज्ञान स्वरूप शब्दावतार, प्रगट गुरां की देह, प्रतख सतगुरु, श्री गुरु ग्रंथ साहिब जी महाराज जी दी पावन हजूरी विखे, दीवान हाल गुरुद्वारा मंजी साहिब, सचखंड दरबार साहिब तो अमृत वेले आए हुए सतगुरु जी दे पावन हुक्म दी शब्द दी विचार गुरु साहिब दी हजूरी विच देश विदेशा अंदर मीडिया राही पीटीसी चैनल दे द्वारा आप सारिया संगतां गुर शब्द दे नाल गुरबाणी दे नाल जुड़ के आनंद माणदे हो। सतगुरु जी ने जो अज सानू हुक्म दे द्वारा उपदेश बख्शिया है ओ पावन गुर शब्द दी विचार आपां सरवण करन दे लई आपो अपने ख्यालां नू बाहरों रोकदे हुए गुर चरणां दे नाल जोड़ के पहलां फतेह दी सांझ उपरंत गुर शब्द दी विचार आपां सरवण करांगे। आओ फतेह बुलाइए। वाहे गुरु जी का खालसा, वाहे गुरु जी की फतेह। सतगुरु जी जो उपदेश बख्शिश करदे हन, आओ जिवें जिवें सतगुरु जी ने सोझी बख्शी है आप अपनी बुद्ध है जेती बरनत भिन्न भिन्न तुहे तेती। ये सतगुरु की दात है, जिमें जिमें सतगुरु सोझी बख्शते हैं, जिसनों तू जान आए हे सोई जन जाने, हर गुण सद ही आख वखाण। जेती प्रभ जान आई रसना तेत भणी, जितनी सतगुरु ने जानकारी सोझी बख्शी है उतनी ही रसना दे द्वारा कही जा सकती है। पर सतगुरु दी वड्याई बेअंत है, गुरबाणी आप निरंकार है, गुरबाणी दा अंत पौना ए ता कोई सोच भी नहीं सकता, क्योंकि गुरबाणी धुरों आई हुई ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨ ਕੋਈ। ਗੁਰਬਾਣੀ ਤੋਂ ਉੱਪਰ ਹੋਰ ਕੋਈ ਗਿਆਨ ਨਹੀਂ ਹੈ। ਸੰਸਾਰ ਦੇ ਸਾਰੇ ਹੀ ਧਰਮ ਗ੍ਰੰਥ ਸਤਿਕਾਰਯੋਗ ਹਨ, ਪਰ ਜੋ ਗੁਰੂ ਦਾ ਗਿਆਨ ਹੈ ਉਹ ਸੂਰਜ ਦੇ ਵਾਂਗ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਸੂਰਜ ਦੇ ਚੜ੍ਹਨ ਦੇ ਨਾਲ ਤਾਰਿਆਂ ਦੀ ਰੋਸ਼ਨੀ ਫਿੱਕੀ ਪੈ ਜਾਂਦੀ, ਇੰਨੀ ਫਿੱਕੀ ਵੀ ਉਹ ਦਿਖਾਈ ਹੀ ਨਹੀਂ ਦਿੰਦੀ। ਤਾਰੇ ਰਹਿੰਦੇ ਤਾਂ ਆਕਾਸ਼ ਦੇ ਵਿੱਚ ਹੀ ਹਨ, ਪਰ ਸੂਰਜ ਦੇ ਚੜ੍ਹਨ ਕਰਕੇ ਉਹ ਦਿਖਾਈ ਨਹੀਂ ਦਿੰਦੇ। ਜੋ ਗੁਰੂ ਦਾ ਗਿਆਨ ਹੈ ਉਹ ਸਾਰੇ ਧਰਮ ਗ੍ਰੰਥਾਂ ਦੇ ਗਿਆਨ ਦੇ ਨਾਲੋਂ ਮਹਾਨ ਅਤੇ ਸੂਰਜ ਦੇ ਵਾਂਗ ਹੈ। ਜਿਸ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਪਾਤਸ਼ਾਹੀਆਂ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਪ੍ਰਤੱਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਗਿਆਨ ਹੈ, ਇਹਦੇ ਸਾਹਮਣੇ ਸਾਰੇ ਹੀ ਗਿਆਨ ਫਿੱਕੇ ਪੈ ਜਾਂਦੇ ਹਨ। ਉਹ ਸੁਣਿਆ ਸੁਣਾਇਆ ਗਿਆਨ ਹੈ, ਪਰ ਗੁਰਬਾਣੀ ਦਾ ਗਿਆਨ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਧੁਰੋਂ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਜੋ ਧੁਰੋਂ ਸੱਚਖੰਡ ਚੋਂ ਵਾਹਿਗੁਰੂ ਦਾ ਗਿਆਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜੋ ਆਪ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਨਿਰੰਕਾਰ ਨੇ ਹੀ ਆਪਣਾ ਆਕਾਰ ਧਾਰ ਕੇ ਮਾਤ ਲੋਕ ਅੰਦਰ ਆਪਣਾ ਨਾਮ ਗੁਰੂ ਨਾਨਕ ਕਹਾਇਆ। ਗੁਰਬਾਣੀ ਦਾ ਗਿਆਨ ਸਤਿਗੁਰੂ ਦੇ ਹਿਰਦੇ ਅੰਦਰ ਪ੍ਰਕਾਸ਼ਮਾਨ, ਸੰਗੀਤਕ ਧੁਨਾਂ ਦੇ ਰਾਹੀਂ ਬੋਲ ਕੇ ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਪਾਈ। ਸਤਿਗੁਰੂ ਜੀ ਨੇ ਜੋ ਗੁਰਬਾਣੀ ਦੇ ਦੁਆਰਾ ਸਾਨੂੰ ਗਿਆਨ ਬਖਸ਼ਿਆ ਹੈ, ਇਹ ਨਿਰੋਲ ਹੈ, ਇਹ ਸ਼ੁੱਧ ਹੈ, ਇਹਦੇ ਵਿੱਚ ਕੋਈ ਮਿਲਾਵਟ ਦਾ ਸ਼ੰਕਾ ਹੀ ਨਹੀਂ ਰਹਿ ਜਾਂਦਾ। ਇਸ ਵਾਸਤੇ ਗੁਰਬਾਣੀ ਦੇ ਗਿਆਨ ਦੇ ਸਮਾਨ, ਗੁਰੂ ਦੇ ਗਿਆਨ ਦੇ ਸਮਾਨ ਹੋਰ ਕੋਈ ਗਿਆਨ ਹੈ ਹੀ ਨਹੀਂ। ਅਤੇ ਸਤਿਗੁਰੂ ਜੀ ਨੇ ਜੋ ਸਾਨੂੰ ਸੋਝੀ ਬਖਸ਼ੀ ਹੈ, ਉਪਦੇਸ਼ ਬਖਸ਼ਿਆ ਹੈ, ਉਹ ਸੂਰਜ ਦੇ ਵਾਂਗ ਹੈ। ਇਹ ਵੀ ਨਹੀਂ ਅਸੀਂ ਕਹਿ ਸਕਦੇ ਵੀ ਤਾਰਿਆਂ ਦੀ ਰੋਸ਼ਨੀ ਐਵੇਂ ਹੀ ਹੈ, ਕੁਝ ਨਾ ਕੁਝ ਤਾਂ ਉਹ ਵੀ ਹੈ, ਪਰ ਤਾਰਿਆਂ ਦੀ ਰੋਸ਼ਨੀ ਦੇ ਨਾਲ ਕੋਈ ਕੰਮ ਸਰ ਨਹੀਂ ਸਕਦਾ। ਅਤੇ ਸੂਰਜ ਦੇ ਪ੍ਰਕਾਸ਼ ਵਿੱਚ ਅਸੀਂ ਸਾਰਾ ਕੁਝ ਵਿਹਾਰ ਕਰਦੇ ਹਾਂ, ਵੇਖਦੇ ਹਾਂ, ਫਿਰਦੇ ਹਾਂ, ਤੁਰਦੇ ਹਾਂ, ਇਹ ਸਾਰਾ ਕੁਝ ਸੂਰਜ ਦੇ ਪ੍ਰਕਾਸ਼ ਨਾਲ ਹੁੰਦਾ ਹੈ। ਇਸ ਵਾਸਤੇ ਗੁਰਬਾਣੀ ਦਾ ਗਿਆਨ ਸਭ ਤੋਂ ਮਹਾਨ ਗਿਆਨ ਹੈ ਅਤੇ ਸੌਖਾ ਹੈ, ਬਹੁਤ ਸਰਲ ਹੈ। ਉਹ ਗਿਆਨ ਇਤਨਾ ਸੋਝੀ ਵਾਲਾ ਵੀ ਨਹੀਂ ਹੈ, ਵੀ ਬੜਾ ਔਖਾ। ਅਤੇ ਗੁਰਬਾਣੀ ਦਾ ਗਿਆਨ ਸਿੱਧੀ ਨਿਰੰਕਾਰ ਦੀ ਸੋਝੀ ਹੈ, ਸਿੱਧੀਆਂ ਨਿਰੰਕਾਰ ਦੇ ਨਾਲ ਗੱਲਾਂ ਹਨ, ਅਤੇ ਹੈ ਵੀ ਬਹੁਤ ਸੌਖਾ, ਬਹੁਤ ਸਰਲ, ਜੋ ਹਰ ਇੱਕ ਦੀ ਸਮਝ ਵਿੱਚ ਆ ਸਕੇ, ਹਰ ਬੰਦਾ ਸਮਝ ਸਕੇ। ਸਮਝੇ ਤੋਂ ਬਗੈਰ ਵੀ ਗੱਲ ਨਹੀਂ ਬਣਦੀ, ਸਮਝਣਾ ਵੀ ਜ਼ਰੂਰੀ ਹੈ। ਅਤੇ ਸਮਝ ਕੇ ਫਿਰ ਉਸ ਮਾਰਗ 'ਤੇ ਚੱਲਣਾ, ਇਹ ਬਹੁਤ ਵੱਡੀ ਬਖਸ਼ਿਸ਼ ਦੀ ਗੱਲ ਹੈ। ਆਓ, ਸਤਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਆ ਹੈ, ਕਿਉਂਕਿ ਸ਼ਬਦ ਸ਼ਾਂਤ ਹੈ, ਵਿਸਥਾਰ ਵਾਲਾ ਸ਼ਬਦ ਹੈ ਅਤੇ ਸਮਾਂ ਸੀਮਤ ਹੈ, ਯਤਨ ਕਰਾਂਗੇ ਕਿ ਗੁਰਬਾਣੀ ਦਾ ਜੋ ਸਤਿਗੁਰੂ ਨੇ ਸਾਨੂੰ ਭਾਵ ਬਖਸ਼ਿਆ ਹੈ, ਸ਼ਬਦ ਦੀ ਵਿਚਾਰ ਸੌਖੀ ਤੋਂ ਸੌਖੀ ਆਪ ਜੀ ਦੇ ਨਾਲ ਸਾਂਝੀ ਕਰ ਸਕੀਏ। ਆਓ, ਸਾਰੇ ਰਸਨਾ ਪਵਿੱਤਰ ਕਰੋ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਫੇਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਛੰਤ ਮਹੱਲਾ ਤੀਜਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਰਾਗ ਸੂਹੀ ਛੰਤ ਸ਼ਬਦ ਦੀ ਚਾਲ ਦਾ ਨਾਮ ਹੈ, ਛੰਤ ਨਾਮ ਜਸਦਾ ਹੈ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਘਰ ਦੂਜਾ ਤੋਂ ਭਾਵ ਸੁਰ ਤਾਲ ਹੈ, ਵਸਤੂ ਨਿਰਦੇਸ਼ ਮੰਗਲ, ਜਿਹਦੇ ਵਿੱਚ ਵਸਤੂ ਬ੍ਰਹਿਮ ਦਾ ਨਿਰਣਾ ਹੈ। ਸੰਖੇਪ ਦੇ ਵਿੱਚ ਉਹ ਇੱਕ ਹੈ, ਅਦੁੱਤੀ ਹੈ, ਅਦਵੈਤ ਸਰੂਪ ਹੈ, ਉਹਦੇ ਵਰਗਾ ਹੋਰ ਕੋਈ ਦੂਸਰਾ ਨਹੀਂ। ਉਹ ਨਾਮ ਹੈ ਮਾਇਆ ਦੀਆਂ ਤਿੰਨ ਸ਼ਕਤੀਆਂ, ਅਤੇ ਕਾਰ ਨਾਮ ਹੈ, ਇਹ ਉਸ ਦੇ ਅਧੀਨ ਹਨ, ਉਹਦੇ ਹੁਕਮ ਦੇ ਵਿੱਚ ਹਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੇ ਫੁਰਮਾਣ। ਮਾਇਆ ਵੀ ਉਹਦੇ ਹੁਕਮ ਦੇ ਵਿੱਚ ਹੈ, ਅਤੇ ਮਾਇਆ ਦੀਆਂ ਤਿੰਨੇ ਸ਼ਕਤੀਆਂ ਬ੍ਰਹਮਾ ਵਿਸ਼ਨ ਮਹੇਸ਼, ਇਹ ਵੀ ਉਹਦੇ ਹੁਕਮ ਦੇ ਅੰਦਰ ਹਨ। ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਇੱਕ ਓਅੰਕਾਰ ਉਚਾਰਨ ਦੇ ਨਾਲ ਰੱਖਿਆ ਹੁੰਦੀ ਹੈ, ਰੱਖਿਆ ਕਰਨ ਵਾਲਾ ਹੈ। ਸੱਤ ਉਹ ਸੱਚਾ ਹੈ ਤਿੰਨਾਂ ਕਾਲਾਂ ਦੇ ਵਿੱਚ, ਤ੍ਰੈ ਕਾਲ ਅਬਾਦ ਤਵੰਗ ਸਤ ਤਵੰਗ। ਸੱਤ ਜੋ ਸਦਾ ਹੈ, ਗੁਰ ਜੋ ਚੇਤਨ, ਜਿਹਦੀ ਚੇਤਨ ਸੱਤਾ ਸਾਰਿਆਂ ਵਿੱਚ ਆਈ ਹੋਈ ਹੈ, ਜਿਹਦੀ ਚੇਤਨ ਸੱਤਾ ਕਰਕੇ, ਜਿਹਦੀ ਜੋਤ ਕਰਕੇ ਅਸੀਂ ਸਾਰੇ ਹੀ ਕਿਰਿਆ ਕਰਦੇ ਹਾਂ, ਬੋਲਦੇ ਹਾਂ। ਚੇਤਨਤਾ, ਚੇਤਨ ਸਰੂਪ, ਪ੍ਰਸਾਦ ਕਹੀਏ ਆਨੰਦ ਸਰੂਪ ਹੈ। ਉਹ ਆਨੰਦ ਨਹੀਂ ਜਿਹੜਾ ਸਾਨੂੰ ਸੰਸਾਰਕ ਸੰਬੰਧਾਂ ਤੋਂ, ਸੰਸਾਰਕ ਪਦਾਰਥਾਂ ਤੋਂ ਮਿਲਦਾ ਹੈ। ਉਹ ਪਰਮ ਆਨੰਦ, ਜਿਸ ਆਨੰਦ ਦੇ ਸਾਹਮਣੇ ਸਾਰੇ ਆਨੰਦ ਫਿੱਕੇ ਪੈ ਜਾਂਦੇ ਹਨ, ਆਨੰਦ ਗੁਰ ਤੇ ਜਾਣਿਆ, ਜੋ ਗੁਰੂ ਦੀ ਕਿਰਪਾ ਦੇ ਦੁਆਰਾ ਜਾਣਿਆ ਜਾਂਦਾ ਹੈ, ਉਹ ਵਾਹਿਗੁਰੂ ਪਰਮ ਆਨੰਦ ਸਰੂਪ ਹੈ। ਸਤ ਸਦਾ ਹੈ, ਸੱਚਾ ਹੈ, ਗੁਰ ਚੇਤਨ ਪ੍ਰਕਾਸ਼ ਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਅੱਖਰੀ ਅਰਥ ਹਨ। ਆਓ ਅਗਲੀ ਵਿਚਾਰ ਸਰਵਨ ਕਰੀਏ।
ਸੁਖ ਸੁਹਿਲੜਾ ਹਰ ਧਿਆਵਹੁ।
ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਭਾਈ ਹਰ ਧਿਆਵਹੁ, ਜੇ ਹਰੀ ਨੂੰ ਤੁਸੀਂ ਧਿਆਵੋਗੇ ਆਪਣੇ ਧਿਆਨ ਦੇ ਵਿੱਚ ਵਸਾਓਗੇ। ਸੁਰਤ ਦਾ ਅਰਥ ਹੈ ਮਨ ਦੀ ਗਿਆਤ ਬਿਰਤੀ। ਮਨ ਦੀਆਂ ਅਨੇਕਾਂ ਬਿਰਤੀਆਂ ਹਨ। ਮਨ ਦੀ ਜੋ ਗਿਆਤ ਬਿਰਤੀ ਹੈ, ਜੋ ਜਾਣਨ ਵਾਲੀ ਬਿਰਤੀ, ਉਹ ਜਾਣਦੀ ਕਿਵੇਂ ਹੈ? ਮਨ ਦਾ ਜੋ ਖਿਆਲ, ਜੋ ਸਮਝ ਬੁੱਧੀ ਦੇ ਨਾਲ ਮਿਲਿਆ ਹੋਇਆ। ਮਨ ਦਾ ਖਿਆਲ ਸਮਝ ਬੁੱਧੀ ਦੇ ਨਾਲ ਮਿਲਿਆ ਹੋਇਆ, ਉਸ ਨੂੰ ਸੁਰਤ ਜਾਂ ਹੋਸ਼ ਕਿਹਾ ਜਾਂਦਾ ਹੈ। ਅਤੇ ਜਦੋਂ ਅਸੀਂ ਉਸ ਹੋਸ਼ ਦੇ ਨਾਲ ਮਨ ਨੂੰ ਹਾਜ਼ਰ ਕਰਕੇ, ਮਨ ਕਰਕੇ ਪ੍ਰਭੂ ਦਾ ਸਿਮਰਨ ਕਰਾਂਗੇ, ਮਨ ਦੇ ਧਿਆਨ ਦੇ ਵਿੱਚ ਅਸੀਂ ਉਸ ਨੂੰ ਵਸਾ ਲਵਾਂਗੇ, ਉਦੋਂ ਫਿਰ ਸੁੱਖ ਮਿਲੇਗਾ। ਆਤਮਕ ਸੁੱਖ ਵੀ ਮਿਲੇਗਾ ਅਤੇ ਸੋਹਿਲੜਾ ਦਾ ਅਰਥ ਜਸ ਵੀ ਹੈ। ਸੋਹਿਲੜਾ ਅਰਥ ਹੈ ਪਰਮਾਤਮਾ ਦੀ ਉਸਤਤ, ਉਹਦੀ ਵਡਿਆਈ ਦੇ ਗੀਤ। ਅਤੇ ਸੋਹਿਲੜਾ ਕਹਿੰਦੇ ਹਨ ਜਸ ਨੂੰ, ਜਿਵੇਂ ਆਪਾਂ ਕਹਿੰਦੇ ਹਾਂ ਵੀ ਤੂੰ ਤਾਂ ਉਹਦੇ ਹੀ ਸੋਹਲੇ ਗਾਈ ਜਾਂਦਾ ਹੈ, ਵੀ ਉਹਦਾ ਹੀ ਜਸ ਕਰੀ ਜਾਂਦਾ ਹੈ, ਆਮ ਕਹਾਵਤ ਹੈ। ਫਿਰ ਵਾਹਿਗੁਰੂ ਨੂੰ ਧਿਆਨ ਦੇ ਵਿੱਚ ਵਸਾਉਣ ਦੇ ਨਾਲ ਸੁੱਖ ਵੀ ਮਿਲੇਗਾ ਅਤੇ ਸੋਹਿਲਾ ਜਸ ਵੀ ਮਿਲੇਗਾ, ਵਡਿਆਈ ਵੀ ਮਿਲੇਗੀ। ਸਤਿਗੁਰੂ ਜੀ ਨੇ ਫਰਮਾਇਆ ਹੈ ਵਾਹੋ ਵਾਹੋ ਕਰਹਿ ਸਈ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ। ਇਸ ਅੱਜ ਦੇ ਸ਼ਬਦ ਵਿੱਚ ਵੀ ਸਤਿਗੁਰੂ ਜੀ ਨੇ ਇਹ ਭਾਵ ਅੱਗੇ ਪ੍ਰਗਟ ਕਰਨਾ ਹੈ ਵੀ ਜੋ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਅਸਲੀ ਤਾਂ ਉਹੀ ਸੋਹਣੇ ਹਨ, ਅਤੇ ਹੋਰ ਕੌਣ ਸੋਹਣੇ ਹਨ? ਜਿਹੜੇ ਸਾਧ ਸੰਗਤ ਵਿੱਚ ਆ ਕੇ ਬੈਠਦੇ ਹਨ ਉਹ ਵੀ ਸੋਹਣੇ ਹਨ। ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜੋ ਗੁਰੂ ਦੇ ਦਰ ਤੇ ਪ੍ਰਵਾਨ ਹੈ ਉਹੀ ਸੋਹਣਾ ਹੈ, ਉਹੀ ਸੁੰਦਰ ਹੈ। ਅਤੇ ਗੁਰੂ ਦੇ ਦਰ ਤੇ ਪ੍ਰਵਾਨ ਸਾਧ ਸੰਗਤ ਵਿੱਚ ਆ ਕੇ ਹੀ ਹੋਈਦਾ ਹੈ, ਅਤੇ ਸਾਧ ਸੰਗਤ ਤੋਂ ਬਿਨਾਂ ਕਿਸੇ ਦਾ ਉਧਾਰ ਵੀ ਨਹੀਂ ਹੋ ਸਕਦਾ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਹੁਣ ਧਿਆਨ ਵਿੱਚ ਵਸਾਉਣਾ ਕਿਵੇਂ ਹੈ, ਵਸੇ ਕਿਵੇਂ ਧਿਆਨ ਦੇ ਵਿੱਚ? ਸਾਡੀ ਜੋ ਸੁਰਤ ਹੈ, ਜੋ ਮਨ ਦਾ ਖਿਆਲ, ਜੋ ਸਮਝ ਬੁੱਧੀ ਦੇ ਨਾਲ ਮਿਲਿਆ ਹੋਇਆ, ਜਿਸ ਨੂੰ ਹੋਸ਼ ਜਾਂ ਸੁਰਤ ਕਹਿੰਦੇ ਹਾਂ, ਹੁਣ ਸੁਰਤ ਵਿੱਚ ਵਸਾਉਣ ਦੇ ਵਾਸਤੇ ਜੋ ਗੁਰੂ ਪੰਥ ਦੀ ਮਰਿਆਦਾ ਜੋ ਕਲਗੀਧਰ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ ਕੀਤੀ, ਸਭ ਤੋਂ ਪਹਿਲਾਂ ਗੁਰੂ ਵਾਲੇ ਬਣਨਾ। ਅਤੇ ਗੁਰੂ ਪੰਥ ਦੀ ਮਰਿਆਦਾ ਅਨੁਸਾਰ ਗੁਰੂ ਵਾਲਾ ਬਣਨ ਵਾਸਤੇ ਇੱਕੋ ਇੱਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਉਹ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਾਮ ਦੀ ਦਾਤ ਉਹਨਾਂ ਤੋਂ ਪ੍ਰਾਪਤ ਕਰਕੇ ਫਿਰ ਨਾਮ ਦਾ ਅਭਿਆਸ ਕਰਨਾ, ਇੱਥੋਂ ਇਹ ਆਰੰਭਤਾ ਹੁੰਦੀ ਹੈ। ਅਤੇ ਜਦੋਂ ਵਾਹਿਗੁਰੂ ਨਾਮ ਪ੍ਰਾਪਤ ਹੋ ਜਾਏ, ਨਾਮ ਦੀ ਦਾਤ ਪੰਜਾਂ ਪਿਆਰਿਆਂ ਤੋਂ ਸਾਨੂੰ ਮਿਲ ਜਾਵੇ, ਫਿਰ ਪਹਿਲਾਂ ਜੋ ਵਾਹਿਗੁਰੂ ਦਾ ਵਰਣ ਆਤਮਕ ਸਰੂਪ ਹੈ, ਵਰਣ ਨਾਮ ਹੁੰਦਾ ਅੱਖਰਾਂ ਦਾ। ਜੋ ਵਾਹਿਗੁਰੂ ਅੱਖਰ ਹਨ, ਇਹਨਾਂ ਵਾਹਿਗੁਰੂ ਅੱਖਰਾਂ ਦੇ ਵਿੱਚ ਅਸੀਂ ਸੁਰਤ ਨੂੰ ਜੋੜਨਾ ਹੈ, ਧਿਆਨ ਨੂੰ ਜੋੜਨਾ, ਜਾਂ ਇਉਂ ਕਹਿ ਲਓ ਵੀ ਵਾਹਿਗੁਰੂ 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 ਜਪਦਿਆਂ ਹੋਇਆਂ ਜੋ ਵਾਹਿਗੁਰੂ ਅੱਖਰ ਹਨ ਇਹਨਾਂ ਨੂੰ ਅਸੀਂ ਅਨੁਭਵ ਕਰਨਾ ਹੈ। ਵਾਹਿਗੁਰੂ ਅੱਖਰਾਂ ਵਿੱਚ ਧਿਆਨ ਨੂੰ ਜੋੜਨਾ ਹੈ। ਇਸ ਤਰ੍ਹਾਂ ਅਭਿਆਸ ਕਰਦਿਆਂ ਕਰਦਿਆਂ ਜਦੋਂ ਸਾਡੀ ਸੁਰਤ ਕੁਝ ਪੱਕ ਜਾਂਦੀ ਹੈ, ਕਿਉਂਕਿ ਸਾਡੀ ਸੁਰਤ ਕੱਚੀ ਹੈ। ਕੱਚੀ ਕਿਉਂ ਹੈ? ਜ਼ਿਆਦਾਤਰ ਜੋ ਸੁਰਤ ਹੈ ਮਨੁੱਖ ਦੀ, ਉਹ ਵਿਕਾਰਾਂ ਦੇ ਵਿੱਚ ਫਸੀ ਹੋਈ ਹੈ, ਵਿਕਾਰਾਂ ਵਿੱਚ ਖਿੰਡੀ ਹੋਈ ਹੈ। ਮਨ ਵਿਕਾਰੀ ਵਿਹੜਿਆ ਭੀ ਵਿਕਾਰਾਂ ਮਾਹੇ, ਜ਼ਿਆਦਾ ਸੁਰਤ ਦਾ ਖੰਡਾਓ ਉਸ ਪਾਸੇ ਹੀ ਹੁੰਦਾ ਹੈ, ਜਾਂ ਫਿਰ ਧਨ ਵਾਲੇ ਪਾਸੇ, ਅਤੇ ਜਾਂ ਫਿਰ ਕੰਚਨ ਨਾਰੀ ਮੈਂ ਜੀਉ ਲਭਤ ਹੈ ਵੋ ਮੀਠਾ, ਜੀਉ ਲੁਭਤ ਹੈ ਵੋ ਮੀਠਾ ਮਾਇਆ। ਦੋ ਪਾਸੇ ਹੀ ਧਿਆਨ ਬੰਦੇ ਦਾ ਜ਼ਿਆਦਾ ਜਾਏਗਾ, ਜਾਂ ਪੈਸੇ ਵੱਲ ਅਤੇ ਜਾਂ ਵਿਕਾਰਾਂ ਵੱਲ। ਇਹ ਸਾਡੀ ਮਨ ਦੀ ਬਿਰਤੀ ਖਿੰਡੀ ਹੋਈ ਹੈ ਇਸ ਪਾਸੇ। ਹੁਣ ਇਸ ਨੂੰ ਇਕੱਠਿਆਂ ਕਰਨ ਵਾਸਤੇ, ਇਸ ਨੂੰ ਜੋੜਨ ਦੇ ਵਾਸਤੇ, ਇਸ ਨੂੰ ਉੱਧਰੋਂ ਕੱਢਣ ਦੇ ਵਾਸਤੇ ਸਾਨੂੰ ਯਤਨ ਕਰਨਾ ਪਵੇਗਾ। ਉਹ ਯਤਨ ਹੁਣ ਆਰੰਭ ਹੁੰਦਾ ਹੈ। ਨਾਮ ਦੀ ਦਾਤ ਪੰਜਾਂ ਤੋਂ ਮਿਲ ਗਈ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰ ਲਿਆ, ਅਤੇ ਹੁਣ ਯਤਨ ਸ਼ੁਰੂ ਹੋ ਗਿਆ। ਰਸਨਾ ਦੇ ਦੁਆਰਾ ਵਾਹਿਗੁਰੂ ਵਾਹਿਗੁਰੂ ਜਪਦਿਆਂ ਪਹਿਲਾਂ ਵਾਹਿਗੁਰੂ ਦਾ ਵਰਣ ਆਤਮਕ ਜੋ ਸਰੂਪ ਹੈ ਉਹਦੇ ਵਿੱਚ ਅਸੀਂ ਸੁਰਤ ਨੂੰ ਜੋੜਨਾ ਹੈ, ਉਸ ਨੂੰ ਅਨੁਭਵ ਕਰਨਾ ਹੈ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਿਵੇਂ ਜਿਵੇਂ ਅਸੀਂ ਅਭਿਆਸ ਕਰਾਂਗੇ, ਸਾਡੀ ਸੁਰਤ ਦਾ ਖੰਡਾਓ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਏਗਾ। ਕਿਤੇ ਜੁੜ ਗਿਆ, ਕਿਤੇ ਨਹੀਂ ਜੁੜਿਆ। ਇੱਕ ਵਾਰੀ ਵਾਹਿਗੁਰੂ ਹੋਸ਼ ਵਿੱਚ ਕਹਿਤਾ, ਫਿਰ ਪਤਾ ਹੀ ਨਹੀਂ ਕਿੰਨਾ ਚਿਰ ਬੇਹੋਸ਼ੀ ਵਿੱਚ ਚੱਲਦਾ ਰਿਹਾ, ਪਰ ਚੱਲ ਰਿਹਾ ਹੈ। ਇਸ ਤਰ੍ਹਾਂ ਹੌਲੀ ਹੌਲੀ ਫਿਰ ਖੰਡਾਓ ਘਟਦਾ ਜਾਏਗਾ। ਜਦੋਂ ਸੁਰਤ ਕੁਝ ਪੱਕ ਜਾਵੇ, ਕੁਝ ਖੰਡਾ ਘਟਣ ਲੱਗ ਜਾਵੇ, ਉਸ ਤੋਂ ਬਾਅਦ ਫਿਰ ਵਾਹਿਗੁਰੂ ਦਾ ਦੂਸਰਾ ਜੋ ਸਰੂਪ ਹੈ, ਸਵਾਸ ਪਰ ਸਵਾਸ, ਸਵਾਸ ਅੰਦਰ ਜਾਂਦਾ ਹੈ, ਸਵਾਸ ਬਾਹਰ ਆਉਂਦਾ ਹੈ, ਇਹਦੇ ਨਾਲ ਮਿਲਿਆ ਹੋਇਆ ਜੋ ਸ਼ਬਦ ਹੈ, ਉਹ ਸ਼ਬਦ ਦੀ ਜੋ ਧੁਨੀ ਹੈ ਉਹਦੇ ਵਿੱਚ ਫਿਰ ਸੁਰਤ ਨੂੰ ਜੋੜਨਾ। ਇਹ ਫਿਰ ਜਦੋਂ ਕੁਝ ਸੁਰਤ ਪੱਕ ਜਾਂਦੀ ਹੈ ਉਦੋਂ, ਕਦੀ ਇੱਥੇ ਵੀ ਮਨ ਖਿਆਲ ਭੁੱਲ ਜਾਂਦਾ ਹੈ ਬੰਦੇ ਨੂੰ ਵਾਰ ਵਾਰ, ਪਰ ਯਤਨ ਕਰਦੇ ਰਹੋ। ਉਹ ਭੁੱਲਣ ਦਾ ਸਮਾਂ ਜਿਵੇਂ ਜਿਵੇਂ ਸੁਰਤ ਪੱਕਦੀ ਜਾਏਗੀ, ਜਿਵੇਂ ਜਿਵੇਂ ਔਗੁਣਾਂ ਵੱਲੋਂ ਵਿਕਾਰਾਂ ਵੱਲੋਂ ਨਿਕਲ ਕੇ ਬਾਹਰ ਆਉਂਦੀ ਜਾਏਗੀ, ਉਵੇਂ ਉਵੇਂ ਸੁਰਤ ਦਾ ਪੱਕਣਾ ਹੁੰਦਾ ਹੈ। ਵਰਣ ਆਤਮਕ ਇਹ ਹੈ ਬਿਨਾਂ ਬੋਲਿਆਂ, ਪਹਿਲਾਂ ਬੋਲ ਕੇ ਹੈ, ਦੂਸਰਾ ਬਿਨਾਂ ਬੋਲਿਆਂ ਆਉਂਦੇ ਜਾਂਦੇ ਸਵਾਸ ਦੇ ਨਾਲ ਜੋ ਵਾਹਿਗੁਰੂ ਸ਼ਬਦ ਮਿਲਿਆ ਹੋਇਆ ਉਹਦੀ ਜੋ ਧੁਨੀ ਆਵਾਜ਼ ਪ੍ਰਗਟ ਹੁੰਦੀ ਹੈ ਉਹਦੇ ਵਿੱਚ ਸੁਰਤ ਨੂੰ ਜੋੜਨਾ। ਹੁਣ ਸੁਰਤ ਸੂਖਮ ਹੋਈ ਪਹਿਲੇ ਨਾਲੋਂ, ਜਦੋਂ ਸੂਖਮ ਹੋ ਜਾਵੇ ਉਸ ਤੋਂ ਅੱਗੇ ਫਿਰ ਵਾਹਿਗੁਰੂ ਦਾ ਜੋ ਅਰਥ ਹੈ, ਫਿਰ ਸੁਰਤ ਅਰਥ ਵੱਲ ਜਾਏਗੀ। ਹੋਰ ਜਦੋਂ ਸੂਖਮ ਹੋ ਗਈ, ਹੋਰ ਜਦੋਂ ਪੱਕ ਗਈ, ਫਿਰ ਅਚਰਜ ਬਿਸਮਾਦ ਪਰਮ ਪ੍ਰਕਾਸ਼, ਇਹ ਵਾਹਿਗੁਰੂ ਦਾ ਅਰਥ ਹੈ, ਫਿਰ ਇਹਦੇ ਵਿੱਚ ਸੁਰਤ ਜਾਏਗੀ। ਜਦੋਂ ਸੁਰਤ ਅਰਥਾਂ ਵਿੱਚ ਜੁੜਨ ਲੱਗ ਜਾਵੇ ਉਦੋਂ ਫਿਰ ਧਿਆਨ ਜ਼ਿਆਦਾ ਲੱਗਣ ਲੱਗ ਜਾਂਦਾ ਹੈ। ਬਹੁਤਾ ਸਮਾਂ ਇੱਕ ਮਿੰਟ, ਦੋ ਮਿੰਟ, ਤਿੰਨ ਮਿੰਟ ਲਗਾਤਾਰ ਧਿਆਨ ਦਾ ਜੁੜੇ ਰਹਿਣਾ, ਇੱਕ ਮਿੰਟ ਵੀ ਲਗਾਤਾਰ ਧਿਆਨ ਦਾ ਜੁੜੇ ਰਹਿਣਾ, ਇਹ ਵੀ ਬਹੁਤ ਵੱਡੀ ਗੱਲ ਹੈ। ਇਸ ਤਰ੍ਹਾਂ ਜਦੋਂ ਫਿਰ ਇਸ ਤੋਂ ਅੱਗੇ ਸੁਰਤ ਹੋਰ ਪੱਕਦੀ ਹੈ, ਫਿਰ ਵਾਹਿਗੁਰੂ ਦਾ ਜੋ ਭਾਵ ਹੈ ਉਸ ਰਸ ਵਿੱਚ ਗੁੜੁੰਦ ਹੋ ਜਾਂਦੀ ਹੈ, ਉਸ ਰਸ ਵਿੱਚ ਫਿਰ ਮਸਤ ਹੋ ਜਾਂਦੀ, ਫਿਰ ਧਿਆਨ ਫਿਰ ਸਹਿਜ ਸਮਾ ਸਹਿਜੇ ਹੀ ਫਿਰ ਧਿਆਨ ਜੁੜ ਜਾਂਦਾ ਹੈ। ਫਿਰ ਤੁਹਾਨੂੰ ਇਉਂ ਲੱਗੇਗਾ, ਉਹਦੀ ਇਹ ਨਿਸ਼ਾਨੀ ਹੈ ਵੀ ਤੁਹਾਨੂੰ ਅਭਿਆਸ ਕਰਦਿਆਂ ਇੱਕ ਘੰਟਾ ਬਤੀਤ ਹੋਇਆ, ਤੁਹਾਨੂੰ ਲੱਗੇਗਾ ਵੀ ਅਜੇ ਤਾਂ ਇੱਕ ਮਿੰਟ ਵੀ ਨਹੀਂ ਹੋਇਆ। ਜਦੋਂ ਤੁਸੀਂ ਘੜੀ ਵੇਖੋਗੇ ਵੀ ਇੰਨਾ ਸਮਾਂ ਹੋ ਗਿਆ, ਪਰ ਉਹ ਸਮਾਂ ਤੁਹਾਨੂੰ ਪਤਾ ਨਹੀਂ ਲੱਗੇਗਾ। ਐਸਾ ਧਿਆਨ ਜੁੜਦਾ ਹੈ ਜਦੋਂ ਸੁਰਤ ਸ਼ਬਦ ਦੇ ਭਾਵ ਦੇ ਵਿੱਚ, ਅਰਥ ਤੋਂ ਬਾਅਦ ਭਾਵ ਹੈ ਉਹਦੇ ਵਿੱਚ ਜਦੋਂ ਗੁੜੁੰਦ ਹੁੰਦੀ ਹੈ, ਉਦੋਂ ਫਿਰ ਸਮੇਂ ਦਾ ਧਿਆਨ ਨਹੀਂ ਰਹਿੰਦਾ। ਫਿਰ ਉੱਥੇ ਕੀ ਕਰਨਾ ਹੈ, ਇੱਥੇ ਪਹੁੰਚ ਕੇ ਫਿਰ ਕੀ ਕਰਨਾ, ਫਿਰ ਇਸ ਅਵਸਥਾ ਨੂੰ ਪੱਕਿਆਂ ਕਰਨ ਦਾ ਹੀ ਯਤਨ ਕਰਦੇ ਰਹਿਣਾ ਹੈ। ਜੇ ਫਿਰ ਖਿੰਡਾਓ ਵਿੱਚ ਆ ਜਾਏ, ਫਿਰ ਸ਼ੁਰੂ ਤੋਂ ਚੱਲ ਪਓ। ਸ਼ਬਦ ਦੇ ਵਰਣਾਤਮਕ, ਧੁਨਿਆਤਮਕ, ਅਰਥਾਤਮਕ, ਫਿਰ ਭਾਵ ਆਤਮਕ ਦੇ ਵਿੱਚ ਇੱਥੇ ਆ ਕੇ ਫਿਰ ਜਦੋਂ ਗਿਆਤਾ ਗਿਆਨ ਗੇ ਧਿਆਤਾ ਧਿਆਨ ਧੇ, ਫਿਰ ਸੁਰਤ ਕੇਵਲ ਗੇ ਅਤੇ ਧੇ ਦੇ ਵਿੱਚ ਹੀ ਹੋਏਗੀ। ਧਿਆਤਾ ਧਿਆਨ ਅਤੇ ਗਿਆਤਾ ਗਿਆਨ ਇਹ ਵੀ ਪਿੱਛੇ ਰਹਿ ਜਾਂਦੇ ਹਨ, ਇਹ ਇਹਨੂੰ ਵੀ ਭੁੱਲ ਜਾਂਦੀ ਹੈ ਸੁਰਤ। ਔਰ ਇੱਕ ਡੂੰਘੀ ਵਿਚਾਰ ਹੈ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਇਸ ਤਰ੍ਹਾਂ ਸਾਰਾ ਫਿਰ ਕਾਰਜ ਸੌਰ ਜਾਂਦਾ ਹੈ। ਅਸਲੀ ਕਾਰਜ ਕਿਹੜਾ ਹੈ, ਮਨ ਗੁਰਮਿਲ ਕਾਜ ਸਵਾਰੇ, ਗੁਰੂ ਦੇ ਨਾਲ ਮਿਲ ਕੇ ਅਸੀਂ ਇਹੀ ਕੰਮ ਸਵਾਰਨਾ ਹੈ, ਗੁਰੂ ਵਾਲੇ ਬਣ ਕੇ ਆਤਮਕ ਸੁੱਖ ਪ੍ਰਾਪਤ ਕਰਨਾ ਮਨੁੱਖਾ ਜਨਮ ਦੀ ਸਫਲਤਾ ਹੈ। ਸੁਖ ਸੋਹਿਲੜਾ ਹਰ ਧਿਆਵੋ, ਹਰੀ ਨੂੰ ਧਿਆਉਣ ਕਰਕੇ, ਧਿਆਉਣ ਨੂੰ ਧਿਆਨ ਵਿੱਚ ਜੋੜਨ ਕਰਕੇ ਸੁੱਖ ਇਸ ਲੋਕ ਦੇ ਵੀ ਅਤੇ ਪਰਲੋਕ ਦੇ ਵੀ, ਆਤਮਕ ਸੁੱਖ ਵੀ, ਸੰਸਾਰਕ ਸੁੱਖ ਵੀ ਅਤੇ ਜਸ ਵੀ ਪ੍ਰਾਪਤ ਹੁੰਦਾ ਹੈ।
ਗੁਰਮੁਖ ਹਰ ਫਲ ਪਾਵਹੁ।
ਪਰ ਇਹ ਫਲ ਤੁਹਾਨੂੰ ਕਿਵੇਂ ਮਿਲੇਗਾ, ਕਿਵੇਂ ਤੁਸੀਂ ਇਹਨੂੰ ਪ੍ਰਾਪਤ ਕਰੋਗੇ? ਮੁੱਖ ਗੁਰੂ ਦੇ ਦੁਆਰਾ, ਗੁਰੂ ਵਾਲੇ ਬਣ ਕੇ ਮੁੱਖ ਗੁਰੂ ਦੇ ਦੁਆਰਾ ਇਹ ਤੁਹਾਨੂੰ ਪ੍ਰਾਪਤੀ ਹੋਏਗੀ।
ਗੁਰਮੁਖ ਫਲ ਪਾਵਹੁ, ਹਰ ਨਾਮ ਧਿਆਵਹੁ।
ਜਦੋਂ ਤੁਸੀਂ ਗੁਰੂ ਵਾਲੇ ਬਣ ਕੇ ਮੁੱਖ ਗੁਰੂ ਦੇ ਦੁਆਰਾ ਨਾਮ ਧਿਆਵੋਗੇ, ਫਿਰ ਤੁਹਾਨੂੰ ਇਹ ਫਲ ਪ੍ਰਾਪਤ ਹੋਏਗਾ।
ਜਨਮ ਜਨਮ ਕੇ ਦੁੱਖ ਨਿਵਾਰੇ।
ਹੋਰ ਕੀ ਹੋਏਗਾ, ਜੋ ਜਨਮਾਂ ਜਨਮਾਂਤਰਾਂ ਦੇ ਦੁੱਖ ਹਨ ਉਹ ਸਾਰੇ ਨਿਵਿਰਤ ਹੋ ਜਾਣਗੇ, ਸਾਰੇ ਮਿਟ ਜਾਣਗੇ। ਬੜਾ ਹੀ ਦੁੱਖ ਹੈ, ਪਿਛਲੇ ਜਨਮਾਂ ਵਿੱਚ ਵੀ ਦੁੱਖ, ਜੰਮਣ ਮਰਨ ਵੱਡਾ ਵਿਛੋੜਾ, ਇਹ ਬਹੁਤ ਵੱਡਾ ਦੁੱਖ ਹੈ। ਸਾਰੇ ਹੀ ਦੁੱਖ ਜਿਹੜੇ ਹਨ ਉਹ ਨਿਵਿਰਤ ਹੋ ਜਾਂਦੇ ਹਨ, ਮੁੱਕ ਜਾਂਦੇ ਹਨ।
ਬਲਿਹਾਰੀ ਗੁਰ ਆਪਣੇ ਵਿਟਹਾਂ, ਜਿਨ ਕਾਰਜ ਸਭ ਸਵਾਰੇ।
ਅਸੀਂ ਆਪਣੇ ਸਤਿਗੁਰੂ ਤੋਂ ਸਦਾ ਬਲਿਹਾਰ ਜਾਈਏ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਪਾਤਸ਼ਾਹੀਆਂ, ਦਸਾਂ ਪਾਤਸ਼ਾਹੀਆਂ ਦੀ ਪ੍ਰਗਟ ਸਾਚੀ ਗੁਰਾਂ ਕੀ ਦੇਹ ਗੁਰੂ ਗ੍ਰੰਥ ਸਾਹਿਬ ਤੋਂ ਸਦਾ ਹੀ ਬਲਿਹਾਰ ਜਾਈਏ, ਸਦਾ ਹੀ ਕੁਰਬਾਨ ਜਾਈਏ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰਾ ਹੀ ਕਾਰਜ ਸੌਰ ਗਿਆ। ਜੋ ਆਪਾਂ ਪਹਿਲਾਂ ਵਿਚਾਰ ਕੀਤੀ ਹੈ, आत्मक सुख प्राप्त होना, जस मिलना, संसारिक सुख मिलने, ये सारे ही कार्य मुक्ति रूपी कार्य सौर गया है।
हर प्रभ कृपा करे हर जप हो, सुख फल हर जन पावहो।
सो जे वाहेगुरु कृपा करे ताही ओदा नाम जपिया जा सकता है। जेड़े नाम जपदे हन ओ फिर सुख फल हर जन पावहो, ओ वाहेगुरु दे प्यारे आत्मक सुख ये फल उन्हां नूं मिल जांदा है।
नानक कहै सुनो जन पाई, सुख सोहिलड़ा हर त्यावहो।
सतगुरु अमरदास साहिब जी महाराज फरमाउंदे हन कि हे मेरे भरावो, हे प्यारे गुरसिखो, सुनो ध्यान दे नाल ये गल, सुख सोहिलड़ा हर त्यावहो। वो शुरू वाली पंक्ति फिर अखीर विच दोहराउंदे हन कि वाहेगुरु नाम नूं ध्याओ, ध्यान विच वसाओ, ऐस लोक दे सुख भी मिलणगे, परलोक दे सुख भी मिलणगे, जस भी मिलेगा, असली जेड़ा मुक्ति रूपी कार्ज है वो भी सौर जाएगा।
सुन हार गुण पीने सहज सुभाए।
सो जिन्ना ने गुरु दा उपदेश सुनिया, जिन्नी सुन के मन्या हो, तिन सद बलिहारे जाओ। उन्हां दा मन सहज सुभा ही वाहिगुरु दे गुणा नूं सुन के भिज जांदा है। सहज सुभा ही सुते सिद्ध सुभाए प्रेम करके, सहज सरूप दे ज्ञान करके, वाहिगुरु दे गुण सुनने करके, यूं फिर मन भिज जाएगा, जुड़ जाएगा।
गुरमत सहजे नाम ते आए।
सो गुरमत दे द्वारा गुर की मत जी आई कार, गुरु दी मत लैके, गुरु दी सिख्या लैके, फिर सहजे नाम ते आए। सहजे सहजे हरका बिलोवना बिलोवो मेरे भाई, सहज बिलोवो जैसे तत ना जाई। सहजे ही हर नाम लेहो हर तत ना खोइए। सहजे सहजे ध्यान दे नाल यूं नाम ते आए, जिन्ना ने नाम ते आया है गुरु दी मत लैके।
जिन कौ धुर लिखिया तिन गुर मिलिया, तिन जन्म मरण पौ भागा।
हुण पूरे गुरु दी प्राप्ति, गुरु वाले बनना, गुरु ग्रंथ साहिब नूं गुरु धारना, खंडे बाटे दा अमृत छकना, ये कोई छोटी जी गल नहीं है, ये बहुत वड्डी बख्शिश दी गल है। जिन्हां नूं पूरा गुरु मिल जाए, धुरों जिन्हां दे मत्थे ते चंगे लेख लिखे हुए हन उन्हां नूं ही पूरे गुरु मिलदे हन। ते फिर तिन जन्म मरण पौ पागा, वो गुरु दे उपदेश नूं कमा के, गुरु दी मत लै के, सहजे नाम ते आए, फिर जन्म मरण दा डर उन्हां दा दौड़ जांदा है। उन्हां नूं ना फिर जन्म तां हुंदा ही नहीं, कि मरण दा डर भी उन्हां दा मुक जांदा है, क्योंकि वह मौत नूं कबूल कर लैंदे हन। जिसने मौत नूं कबूल कर लिया वह मौत दे डर तों पार हो जांदा है, ते मौत दा डर उन्हां दा ही खत्म होएगा जिन्हां दे अंदर आत्मक सुख नाम जप के प्राप्त होया है।
अंदरों दुरमत दूजी खोई, सो जन हर लिव लागा।
हुण जिहदे अंदरों खोटी मत द्वैत ये मिट गई है, ओ फिर हर लिव लागा, ओ जन वाहेगुरु दे नाम दी लेव विच सदा ही जुड़िया रहिंदा है, ओदी लेव सदा ही नाम दे विच जुड़ी रहेगी।
जिन कौ कृपा कीनी मेरा स्वामी, ਤਿੰਨ ਅਨ ਦਿਨ ਹਰ ਗੁਣ ਗਾ
ਕੀ ਜੈ ਢੀਲਾ। ਉਹੀ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਜਪਦੇ ਹਨ, ਉਹਦੇ ਗੁਣ ਗਾਉਂਦੇ ਹਨ।
ਸੁਣ ਮਨ ਭੀਨੇ ਸਹਿਜ ਸੁਭਾਏ।
ਸੋ ਵਾਹਿਗੁਰੂ ਨਾਮ ਨੂੰ ਸੁਣਦਿਆਂ ਹੋਇਆਂ, ਨਾਮ ਨੂੰ ਧਿਆਨ ਵਿੱਚ ਵਸਾਉਂਦਿਆਂ ਹੋਇਆਂ, ਗੁਰੂ ਦਾ ਜਸ ਸਰਵਣ ਕਰਦਿਆਂ ਹੋਇਆਂ, ਸਹਿਜ ਸੁਭਾਅ ਹੀ ਸੁਤੇ ਸਿੱਧ ਹੀ ਮਨ ਭਿੱਜ ਜਾਂਦਾ ਹੈ। ਮਨ ਉਸ ਰਸ ਵਿੱਚ ਤਦਾਕਾਰ ਹੋ ਜਾਂਦਾ ਹੈ, ਮਨ ਇਕਮਿਕ ਹੋ ਜਾਂਦਾ ਹੈ, ਰਸ ਵਿੱਚ ਗੁਣਵੰਦ ਹੋ ਜਾਂਦਾ ਹੈ।
ਯੁਗ ਮਹਿ ਰਾਮ ਨਾਮ ਨਿਸਤਾਰਾ।
ਸੋ ਸਾਰਿਆਂ ਯੁਗਾਂ ਦੇ ਵਿੱਚ, ਇਸ ਯੁਗ ਦੇ ਵਿੱਚ ਵੀ ਕੇਵਲ ਤੇ ਕੇਵਲ ਵਾਹਿਗੁਰੂ ਨਾਮ ਦੁਆਰਾ ਹੀ ਉਧਾਰ ਹੁੰਦਾ ਹੈ।
ਗੁਰ ਤੇ ਉਪਜੈ ਸ਼ਬਦ ਵਿਚਾਰਾ।
ਇਹ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰੂ ਦੇ ਉਪਦੇਸ਼ ਦੀ ਵਿਚਾਰ ਹੈ, ਜੋ ਸ਼ਬਦ ਬ੍ਰਹਮ ਦੀ ਵਿਚਾਰ ਹੈ, ਇਹ ਗੁਰੂ ਦੇ ਕਿਰਪਾ ਦੇ ਗੁਰੂ ਦੀ ਕਿਰਪਾ ਦੁਆਰਾ ਹੀ ਅੰਦਰੋਂ ਉਪਜੈ ਪ੍ਰਗਟ ਹੋ ਜਾਂਦੀ ਹੈ। ਨਾਮ ਜਪਣ ਦੀ ਵਿਚਾਰ, ਸੰਗਤ ਵਿੱਚ ਆਉਣ ਦੀ ਵਿਚਾਰ, ਇਹ ਗੁਰੂ ਦੀ ਮਿਹਰ ਦੇ ਦੁਆਰਾ ਹੀ ਪ੍ਰਾਪਤ ਹੁੰਦੀ ਹੈ।
ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ।
ਸੋ ਜੋ ਗੁਰ ਸ਼ਬਦ ਦੀ ਵਿਚਾਰ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ। ਜਦੋਂ ਗੁਰ ਤੇ ਉਪਜੈ ਸ਼ਬਦ ਵਿਚਾਰਾ, ਗੁਰੂ ਦੀ ਮਿਹਰ ਦੇ ਨਾਲ ਜਦੋਂ ਸ਼ਬਦ ਬ੍ਰਹਮ ਦੀ ਵਿਚਾਰ, ਸ਼ਬਦ ਗਿਆਨ ਦੀ ਵਿਚਾਰ, ਸ਼ਬਦ ਗੁਰਬਾਣੀ ਦੀ ਵਿਚਾਰ ਅੰਦਰੋਂ ਪ੍ਰਗਟ ਹੁੰਦੀ ਹੈ, ਫਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ। ਫਿਰ ਨਾਮ ਇੱਕ ਖਿਨ ਵੀ ਜੇ ਭੁੱਲ ਜਾਏ, ਉਹ ਲੱਗਦਾ ਹੈ ਵੀ ਇਹ ਤਾਂ ਜੁਗਾਂ ਜੁਗਾਂ ਤੋਂ ਕਿਤਨਾ ਵੱਡਾ ਵਿਛੋੜਾ ਹੋ ਗਿਆ। ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਆਖਾਂ ਜੀਵਾਂ ਵਿਸਰੇ ਮਰ ਜਾਓ। ਪਰ ਇਹ ਦਾਤ, ਇਹ ਬਖਸ਼ਿਸ਼, ਇਹ ਅਵਸਥਾ ਜਿਸ ਕਿਰਪਾ ਕਰੇ ਸੋ ਪਾਏ, ਜਿਸ ਤੇ ਵਾਹਿਗੁਰੂ ਮਿਹਰ ਕਰੇ ਉਸੇ ਨੂੰ ਮਿਲਦੀ ਹੈ।
ਸਹਿਜ ਗੁਣ ਗਾਵੇ ਦਿਨ ਰਾਤੀ, ਕਿਲ ਵਿਖ ਸਭ ਗਵਾਏ।
ਸੋ ਸਹਿਜੇ 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 ਸੁਰਤ ਧਿਆਨ ਜੋੜ ਕਰਕੇ ਜੋ ਪਰਮਾਤਮਾ ਦੇ ਗੁਣ ਦਿਨ ਰਾਤ ਗਾਉਂਦਾ ਹੈ, ਉਸ ਨੂੰ ਸਹਿਜ ਆਤਮ ਗਿਆਨ, ਆਤਮ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ। ਫਿਰ ਕੀ ਹੋਏਗਾ, ਕਿਲ ਵਿਖ ਸਭ ਗਵਾਏ, ਜਿਤਨੇ ਵੀ ਵੱਡੇ ਬੱਜਰ ਪਾਪ ਹਨ ਉਹ ਸਾਰੇ ਮਿਟ ਜਾਂਦੇ ਹਨ। ਮੁੱਖ ਰੂਪ ਵਿੱਚ ਚਾਰ ਬੱਜਰ ਪਾਪ ਮੰਨੇ ਹਨ, ਬ੍ਰਹਿਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਾਨ। ਕਿਸੇ ਬ੍ਰਹਿਮ ਗਿਆਨੀ ਮਹਾਂਪੁਰਖ ਨੂੰ ਮਾਰਨਾ, ਕਿਸੇ ਦਾ ਦਿਲ ਦਿਖਾਉਣਾ ਵੀ, ਕਿਸੇ ਨੂੰ ਤੰਗ ਕਰਨਾ ਵੀ, ਇਹ ਵੀ ਇੱਕ ਤਰ੍ਹਾਂ ਦਾ ਮਾਰਨਾ ਹੈ, ਇਹ ਮਨ ਦੀ ਹਿੰਸਾ ਹੈ। ਅਤੇ ਦੂਸਰਾ ਹੈ ਮਾਰਨਾ, ਗਊ ਤੋਂ ਭਾਵ ਹੈ ਜਿਹੜਾ ਕਮਜ਼ੋਰ ਹੈ, ਜਿਹੜਾ ਤੁਹਾਡੇ ਸਾਹਮਣੇ ਕੁਝ ਕਰ ਨਹੀਂ ਸਕਦਾ, ਹੱਥ ਨਹੀਂ ਚੁੱਕ ਸਕਦਾ, ਤੁਹਾਡੀ ਬਰਾਬਰੀ ਨਹੀਂ ਕਰ ਸਕਦਾ, ਉਸ ਨੂੰ ਮਾਰਨਾ, ਲੜਕੀ ਦਾ ਮਾਰਨਾ। ਅਣਚਾਰੀ ਕਾ ਤਾਨ, ਜਿਹਦਾ ਕੋਈ ਆਚਰਣ ਨਹੀਂ ਹੈ, ਜਿਹਦੀ ਕਮਾਈ ਚੰਗੀ ਨਹੀਂ, ਉਹਦੇ ਘਰ ਦਾ ਭੋਜਨ ਖਾਣਾ, ਇਹ ਵੀ ਬੱਜਰ ਪਾਪ ਹੈ। ਇਹ ਚਾਰ ਵੱਡੇ ਕਿਲਵਿਖ ਮੰਨੇ ਹਨ। ਸੋ ਉਹਨਾਂ ਦੇ ਸਾਰੇ ਹੀ ਕਿਲਵਿਖ ਸਭ ਗਵਾਏ, ਸਭ ਮਿਟ ਜਾਂਦੇ ਹਨ, ਜੋ ਦਿਨ ਰਾਤ ਗੁਣ ਗਾਉਂਦੇ ਹਨ, ਜਿਨ੍ਹਾਂ ਨੂੰ ਸਹਿਜ ਆਪਣੇ ਜੀਵਨ ਵਿੱਚ ਸਹਿਜ ਪ੍ਰਾਪਤ ਹੋ ਗਿਆ, ਉਹਨਾਂ ਦਾ ਜੀਵਨ ਵੀ ਸਹਿਜ ਵਿੱਚ ਚੱਲਦਾ ਹੈ, ਉਹਨਾਂ ਦਾ ਬੋਲਣਾ ਵੀ ਸਹਿਜ ਵਿੱਚ, ਉਹਨਾਂ ਦਾ ਤੁਰਨਾ ਵੀ ਸਹਿਜ ਵਿੱਚ, ਉਹਨਾਂ ਦਾ ਖਾਣਾ ਵੀ ਸਹਿਜ ਵਿੱਚ। ਜਿਨ੍ਹਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਵੇ ਉਹਨਾਂ ਦਾ ਸਾਰਾ ਕੁਝ ਫਿਰ ਸਹਿਜ ਵਿੱਚ ਹੋ ਜਾਂਦਾ ਹੈ। ਸਹਿਜ ਆਤਮ ਸਰੂਪ ਦੇ ਗਿਆਨ ਦੇ ਦੁਆਰਾ ਕਿਲਵਿਖ ਸਭ ਗਵਾਏ, ਇਹ ਸਾਰੇ ਪਾਪ ਮਿਟ ਜਾਂਦੇ ਹਨ।
ਸਭ ਕੋ ਤੇਰਾ ਤੂੰ ਸਭਨਾ ਕਾ, ਹਉ ਤੇਰਾ ਤੂੰ ਹਮਾਰਾ।
ਉਹਨਾਂ ਨੂੰ ਵਿਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੀ ਦਿਵ ਦ੍ਰਿਸ਼ਟੀ ਵਿੱਚ ਇਹ ਸੋਝੀ ਆ, ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਉਹ ਕਹਿੰਦੇ ਹੇ ਵਾਹਿਗੁਰੂ ਤੂੰ ਸਾਰਿਆਂ ਦਾ ਹੈ, ਸਾਰਿਆਂ ਦੇ ਅੰਦਰ ਤੇਰੀ ਹੀ ਜੋਤ ਹੈ, ਤੂੰ ਸਾਰਿਆਂ ਦਾ ਹੈ ਅਤੇ ਮੈਂ ਤੇਰਾ ਹਾਂ। ਹਾਂ ਤੇਰਾ ਤੂੰ ਹਮਾਰਾ, ਤੂੰ ਸਾਡਾ, ਅਸੀਂ ਤੇਰੇ ਹਾਂ, ਸਾਡੇ ਵੀ ਤੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਹਿ ਗਿਆ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਪੇਖੋ ਤਤ ਤੂੰ। ਐਸੀ ਬਖਸ਼ਿਸ਼ ਹੋ ਜਾਂਦੀ ਹੈ।
ਜੁਗ ਮਹਿ ਰਾਮ ਨਾਮ ਨਿਸਤਾਰਾ।
ਸੋ ਇਹ ਜਾਣ ਲਿਆ ਤੂੰ ਹਮਾਰਾ, ਤੂੰ ਸਾਡਾ ਆਪਾ ਹੈ, ਆਪਣਾ ਆਪ ਹੈ ਤੂੰ ਸਾਡਾ। ਇਉਂ ਜਦੋਂ ਸੋਝੀ ਹੋਈ ਇਸ ਕਲਯੁਗ ਦੇ ਅੰਦਰ ਵੀ, ਸਾਰੇ ਯੁਗਾਂ ਅੰਦਰ ਪ੍ਰਭੂ ਦੇ ਨਾਮ ਦੇ ਦੁਆਰਾ ਹੀ ਨਿਸਤਾਰਾ ਹੁੰਦਾ। ਕਲਯੁਗ ਵੀ ਤਾਂ ਕੇਵਲ ਨਾਮ ਹੈ, ਕਲਯੁਗ ਦੇ ਅੰਦਰ ਕੇਵਲ ਨਾਮ ਦੀ ਹੀ ਵਡਿਆਈ ਹੈ। ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਹੀ ਸਰਨਾ। ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ। ਇਉਂ ਰਾਮ ਨਾਮ ਨਿਸਤਾਰਾ, ਕਲਯੁਗ ਦੇ ਅੰਦਰ ਵਿਸ਼ੇਸ਼ ਕਰਕੇ ਨਾਮ ਦੇ ਦੁਆਰਾ ਹੀ ਉਧਾਰ ਹੁੰਦਾ ਹੈ।
ਸਾਜਨ ਆਏ ਬੁੱਠੇ ਘਰ ਮਾਹੀ।
ਸੋ ਸਾਜਨ ਅਸਲੀ ਸੱਚਾ ਸੱਜਣ ਵਾਹਿਗੁਰੂ, ਉਹ ਹਿਰਦੇ ਰੂਪੀ ਘਰ ਅੰਦਰ ਆ ਕੇ ਵੱਸ ਜਾਂਦਾ ਹੈ। ਹੈ ਤਾਂ ਸਾਰਿਆਂ ਦੇ ਅੰਦਰ ਹੀ, ਪਰ ਗੁਪਤ ਰੂਪ ਦੇ ਵਿੱਚ ਹੈ। ਉਹਨਾਂ ਦੇ ਹਿਰਦੇ ਵਿੱਚ ਉਹ ਸਾਖਿਆਤਕਾਰ ਹੋ ਜਾਂਦਾ ਹੈ। ਫਿਰ ਸਾਜਣ ਜੋ ਚੰਗੇ ਗੁਣ ਹਨ, ਉਹ ਵੀ ਸਾਡੇ ਸੱਜਣ ਹਨ, ਉਹ ਵੀ ਫਿਰ ਹਿਰਦੇ ਰੂਪੀ ਘਰ ਵਿੱਚ ਆ ਕੇ ਵੱਸ ਜਾਂਦੇ ਹਨ।
ਹਰ ਗੁਣ ਗਾਵਹਿ ਤ੍ਰਿਪਤ ਅਗਾਹੀ।
ਜੋ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਉਹਨਾਂ ਦਾ ਮਨ ਵੀ ਤ੍ਰਿਪਤ ਹੋ ਜਾਂਦਾ ਹੈ, ਉਹਨਾਂ ਦੀ ਰਸਨਾ ਵੀ ਫਿਰ ਸਵਾਦਾਂ ਵੱਲੋਂ ਰੱਜ ਜਾਂਦੀ ਹੈ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਤ। ਉਹ ਰੱਜ ਜਾਂਦੇ ਹਨ ਲੋਕ ਪ੍ਰਲੋਕ ਦੇ ਸੁੱਖਾਂ ਪਦਾਰਥਾਂ ਵੱਲੋਂ ਰੱਜ ਜਾਂਦੇ, ਤ੍ਰਿਪਤ ਹੋ ਜਾਂਦੇ ਹਨ, ਉਹਨਾਂ ਅੰਦਰ ਫਿਰ ਇੱਛਾ ਨਹੀਂ ਰਹਿੰਦੀ ਹੈ।
ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੁੱਖ ਨਾ ਲੱਗੇ ਆਏ।
ਵਾਹਿਗੁਰੂ ਦੇ ਗੁਣ ਗਾ ਕੇ ਹੀ ਸਦਾ ਤ੍ਰਿਪਤੀ ਹੁੰਦੀ, ਸਦਾ ਲਈ ਤ੍ਰਿਪਤੀ ਹੁੰਦੀ ਹੈ, ਮੁੜ ਕੇ ਫਿਰ ਕਿਸੇ ਤਰ੍ਹਾਂ ਦੀ ਭੁੱਖ ਨਹੀਂ ਲੱਗਦੀ।
ਤਹਿ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ।
ਜੋ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਉਹਨਾਂ ਜਨਾਂ ਦੀ ਦਸੇ ਦਿਸ਼ਾ ਵਿੱਚ ਪੂਜਾ ਹੁੰਦੀ ਹੈ। ਦਸ ਦਿਸ਼ਾ ਕਿਹੜੀਆਂ ਹਨ? ਚਾਰ ਦਾ ਤਾਂ ਆਪਾਂ ਨੂੰ ਪਤਾ ਹੈ, ਪੂਰਬ ਪੱਛਮ ਉੱਤਰ ਦੱਖਣ, ਇਹ ਚਾਰ ਹੋ ਗਈਆਂ ਅਤੇ ਚਾਰ ਹੀ ਇਹਨਾਂ ਦੇ ਕੋਨੇ ਹੋ ਗਏ, ਅੱਠ ਧਰਤੀ ਅਤੇ ਆਕਾਸ਼, ਇਹ ਦਸ ਦਿਸ਼ਾ ਹਨ। ਸੋ ਧਰਤੀ 'ਤੇ ਵੀ, ਪਤਾਲ ਲੋਕ ਵਿੱਚ ਵੀ ਭਾਵੇਂ ਉਹ ਚਲੇ ਜਾਣ, ਆਕਾਸ਼ ਸਵਰਗ ਲੋਕ ਵਿੱਚ, ਜਿੱਥੇ ਮਰਜ਼ੀ ਉਹ ਜਾਣ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕਹਿ ਬੋਹ ਡਿੱਠੇ ਪਾਪੀ ਸਭ ਤਰਿਆ। ਉਹਨਾਂ ਜਨਾਂ ਦੀ ਦਸਾਂ ਦਿਸ਼ਾ ਵਿੱਚ ਪੂਜਾ ਹੁੰਦੀ ਹੈ, ਸਭ ਥਾਂ 'ਤੇ ਉਹਨਾਂ ਨੂੰ ਸਨਮਾਨ ਮਿਲਦਾ, ਆਓ ਬੈਠ ਆਦਰ ਸਭ ਥਾਈ। ਧਰਮਰਾਜ ਵੀ ਉਹਨਾਂ ਦੀ ਪੂਜਾ ਕਰਦਾ ਹੈ, ਧਰਮਰਾਜ ਐਸੇ ਚਵੇ ਕੀਤੋ ਪਵਨ ਪੁਨੀਤ। ਨਾਮ ਜਪਣ ਵਾਲਿਆਂ ਦੀ ਪੂਜਾ ਹੁੰਦੀ ਹੈ, ਪਰ ਜਿਹੜੇ ਦੂਸਰੇ ਹਨ ਉਹ ਫਿਰ ਉਹਨਾਂ ਦੀ ਰੀਸ ਕਰਕੇ ਉਹੋ ਜਿਹਾ ਭੇਖ ਬਣਾ ਕੇ ਯਤਨ ਕਰਦੇ ਹਨ, ਪਰ ਜਦੋਂ ਗੱਲ ਨਹੀਂ ਬਣਦੀ ਫਿਰ ਉਹ ਨਿੰਦਕ ਬਣ ਜਾਂਦੇ ਹਨ। ਪਰ ਵਡਿਆਈ ਤਾਂ ਨਾਮ ਦੀ ਹੈ।